ਸੰਸਾਰ ਦੇ ਅੰਦਰ ਕੋਈ ਐਸਾ ਵਿਅਕਤੀ ਨਹੀਂ ਕਿ ਜਿਹਦੀਆਂ ਸਭ ਆਸ਼ਾ ਤ੍ਰਿਸ਼ਨਾ ਪੂਰੀਆਂ ਹੋ ਜਾਣ, ਕਿਉਂਕਿ ਇੱਕ ਤ੍ਰਿਸ਼ਨਾ ਚੋਂ ਦੂਜੀ ਉਪਜਦੀ ਹੈ। ਹਰ ਵਿਅਕਤੀ ਦੀਆਂ ਕਿਸੇ ਦੀਆਂ 10 ਪੂਰੀਆਂ ਹੋਈਆਂ 20 ਅਧੂਰੀਆਂ ਹੈ, ਹੋਰ ਖੁਆਇਸ਼ਾਂ ਉੱਠ ਰਹੀਆਂ ਹੁੰਦੀਆਂ ਹਨ। ਜਦ ਅੰਤ ਸਮਾਂ ਆਉਂਦਾ ਹੈ ਉਸ ਵੇਲੇ ਸਾਡੀਆਂ ਅੱਖਾਂ ਦੇ ਅੱਗੇ ਸਿਨੇਮੇ ਦੀ ਤਰ੍ਹਾਂ ਉਹ ਜਿਹੜੀਆਂ ਸਾਡੀਆਂ ਤ੍ਰਿਸ਼ਨਾ ਹੁੰਦੀਆਂ ਹਨ ਉਹ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ, ਔਰ ਜਿਸ ਰੋਹ ਵਿੱਚ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ ਉੱਥੇ ਜਾ ਕੇ ਅਸੀਂ ਜਨਮ ਲੈਂਦੇ ਹਾਂ, ਔਰ ਉਹ ਜੋ ਕੁਛ ਸਾਡੀ ਪਹਿਲਾਂ ਮੰਗ ਹੁੰਦੀ ਹੈ ਆਸ਼ਾ ਤ੍ਰਿਸ਼ਨਾ ਦੇ ਮੁਤਾਬਕ ਉਹ ਚੀਜ਼ਾਂ ਮਿਲ ਜਾਂਦੀਆਂ ਹਨ। ਉੱਥੇ ਹੋਰ ਬੜੀਆਂ ਕਮੀਆਂ ਸਮੱਸਿਆ ਮੂੰਹ ਫਾੜ ਕੇ ਖੜੀਆਂ ਹੁੰਦੀਆਂ। ਇਸੇ ਤਰ੍ਹਾਂ ਸਿਲਸਿਲਾ ਇਹ ਜਦ ਦੀ ਆਤਮਾ ਸਾਡੀ ਉਸ ਪਰਮਾਤਮਾ ਤੋਂ ਵਿੱਚ ਹੈ ਚੱਲਿਆ ਆਉਂਦਾ ਹੈ, ਔਰ ਕਦੇ ਨਾ ਸਮਾਪਤ ਹੋਣ ਵਾਲਾ ਕਸ਼ਟ ਦੁੱਖ ਸਾਡੀ ਆਤਮਾ ਝੇਲੀ ਜਾਂਦੀ ਹੈ।
No hay nadie en este mundo a quienes se le hayan cumplido todos los deseos y todas sus expectativas, porque de un deseo que ha sido cumplido, de allí salen muchos más deseos. Algunos deseos de algunas personas son cumplidos y otros no lo son, y de esta manera ustedes no encontrarán a nadie en este mundo quien haya cumplido todos sus deseos. En el momento de la muerte, todos los deseos y todas las cosas que esperábamos nosotros vienen frente a nosotros como si fuera una película. Todos esos deseos y todas estas cosas que nosotros esperábamos en la vida vienen al frente como si fuera una película, y nosotros los vemos así como si pasaran por el telón de una película, y de acuerdo al último pensamiento que tengamos nosotros, allá vamos y tomamos nacimiento. Entonces, de acuerdo a nuestro último deseo o a lo que habíamos esperado o lo que habíamos pensado, el deseo que fue el último que tuvimos en esta vida, allí nacemos en la vida siguiente y ese deseo es cumplido, pero de allí surgen muchísimos más deseos. Allí nos esperan muchos más problemas con sus bocas abiertas listos para comernos. Y de la misma manera, en ese nacimiento algunos deseos son cumplidos y otros no lo son. Igualmente sucede entonces en el momento de la muerte que algunos deseos son cumplidos y otros no lo son. Esto sucede una y otra vez y regresamos de nuevo a este mundo una y otra vez. Desde cuando fuimos separados del Señor Todopoderoso hemos estado yendo en este ciclo interminable y hemos estado sufriendo interminablemente.
ਸੰਤ ਮਹਾਤਮਾ ਸੰਸਾਰ ਦੇ ਅੰਦਰ ਕਿਸੇ ਨਵੇਂ ਸਮਾਜ ਦੀ ਸਿਰਜਣਾ ਕਰਨ ਵਾਸਤੇ ਨਹੀਂ ਆਉਂਦੇ, ਨਾ ਪਹਿਲੇ ਬਣੇ ਤੋੜਦੇ ਸਨ, ਔਰ ਨਾ ਉਹਨਾਂ ਦਾ ਇਹ ਹੀ ਮਕਸਦ ਹੁੰਦਾ ਕਿ ਸਾਡੇ ਪਾਸ ਦੁਨੀਆ ਦਾ ਇਕੱਠ ਜ਼ਿਆਦਾ ਹੋਵੇ। ਉਹਨਾਂ ਨੇ ਕੋਈ ਦੁਨੀਆ ਦੇ ਇਕੱਠ ਦੀ ਨੁਮਾਇਸ਼ ਨਹੀਂ ਲਾਉਣੀ ਹੁੰਦੀ, ਉਹ ਮਾਲਕ ਦੇ ਪਿਆਰੇ ਸਿਰਫ ਪ੍ਰੇਮੀ ਆਤਮਾ ਦੀ ਖੋਜ ਵਿੱਚ ਹੁੰਦੇ ਹੈ, ਜੋ ਇਸ ਸੰਸਾਰ ਦੇ ਵਿੱਚੋਂ ਆਪਣੇ ਖਿਆਲ ਨੂੰ ਹਟਾ ਕੇ ਇਹਨਾਂ ਦੁੱਖਾਂ ਮੁਸੀਬਤਾਂ ਜਿਹਦੇ ਵਿੱਚ ਅਸੀਂ ਘਿਰੇ ਹੋਏ ਹਾਂ ਛੁਟਕਾਰਾ ਪਾਉਣ ਵਾਸਤੇ ਆਤਮਾ ਵਾਸਤੇ ਸੰਦੇਸ਼ ਲੈ ਕੇ ਆਉਂਦੇ ਹੈ।
Los santos y mahatmas no vienen a romper ninguna religión ni sociedad antigua, ni tampoco vienen a crear ninguna religión ni sociedad nueva. Ellos no vienen a crear una muchedumbre o a sacar una muchedumbre de este mundo, ni quieren que muchísima gente vaya donde ellos. Ellos vienen únicamente en búsqueda de aquellas almas añorantes quienes quieren salirse de este mundo de sufrimientos y quieren regresar a su verdadero hogar. Ellos vienen en búsqueda de aquellas queridas almas quienes están cansadas de este ciclo de interminable sufrimiento y quienes desean regresar a su hogar.
ਸਾਨੂੰ ਉਹ ਸਮਝਾਉਂਦੇ ਹੈ ਕਿ ਸਰੀਰ ਦੀ ਸ਼ੋਭਾ ਆਤਮਾ ਕਰਕੇ ਹੈ, ਆਤਮਾ ਕਰਕੇ ਹੀ ਸਾਡੀ ਮਾਨ ਵਡਿਆਈ ਹੈ, ਰੂਪ ਰੰਗ ਹੈ, ਔਰ ਯਾਰ ਦੋਸਤ ਮਿੱਤਰ ਸਾਡੇ ਨਾਲ ਪਿਆਰ ਕਰਦੇ ਹੈ, ਪਤੀ ਪਤਨੀ ਦਾ ਪਿਆਰ ਉਹ ਆਤਮਾ ਔਰ ਸ਼ਬਦ ਕਰਕੇ ਹੀ ਹੈ। ਜਦ ਉਹ ਆਤਮਾ ਸਾਡੇ ਵਿੱਚੋਂ ਸਰੀਰ ਦੇ ਉਡਾਰੀ ਮਾਰ ਜਾਂਦੀ ਹੈ, ਇਹ ਨਾ ਸਰੀਰ ਦਾ ਕੋਈ ਰੰਗ ਰਹਿੰਦਾ ਹੈ ਨਾ ਰੂਪ ਰਹਿੰਦਾ ਹੈ, ਬਲਕਿ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਅਸੀਂ ਪਿਆਰ ਰੱਖਦੇ ਹਾਂ, ਮੁਹੱਬਤ ਰੱਖਦੇ ਹਾਂ, ਉਹ ਵੀ ਬੜੀ ਜਲਦੀ ਸਾਨੂੰ ਵਿਲੇ ਲਾਉਣ ਦੀ ਸੋਚਦੇ ਹੈ ਕਿ ਹੁਣ ਇਸ ਦਾ ਕੀ ਕਰਨਾ।
Ellos nos explican que el cuerpo es glorificado únicamente debido a la presencia del alma dentro de él. Nuestro cuerpo tiene y la belleza solamente porque ahí está la presencia del alma. El nombre y la fama y el afecto que recibimos de las personas también se debe a que el alma está en el cuerpo. El esposo ama a la esposa y ella lo ama a él mientras el alma esté en el cuerpo. Pero tan pronto como sale el alma de nuestro cuerpo, nuestros amados, ellos, los que tenían afecto por nosotros, ellos no quieren mantenernos frente a sí mismos, sino que tratan rápidamente de deshacerse del cuerpo.
Kabir Sahib kende hai, haakon parvat paad te samundar ko tuparaye, sab munwar tarfi gale, kya koi garb gulaye, kahen lage jinna di awaaj vich itni shakti si, ke pahaad vi kampenda si ga, aur samundar di vi, ko kutkar, beshak hai, asam pav hai, lekin malik, bade bade aadmiyan nu is sansar vich ਭੇਜ ਚੁੱਕਿਆ ਹੈ। ਆਪ ਕਹਿਣ ਲੱਗੇ ਬੜੇ ਬੜੇ ਹੰਕਾਰੀ ਮਾਨ ਕਰਨ ਵਾਲੇ ਧਰਤੀ ਵਿੱਚ ਪਏ ਹਨ। ਅੱਜ ਅਸੀਂ ਉਹਨਾਂ ਦੀਆਂ ਕਬਰਾਂ ਨੂੰ ਠੋਕਰਾਂ ਮਾਰ ਕੇ ਲੰਘਦੇ ਹਾਂ, ਕੱਲ੍ਹ ਨੂੰ ਇਸੇ ਤਰ੍ਹਾਂ ਸਾਡੀਆਂ ਕਬਰਾਂ ਨੂੰ ਵੀ ਲੋਕ ਠੋਕਰਾਂ ਮਾਰ ਕੇ ਲੰਘਣਗੇ। ਲੋਕਾਂ ਦੀ ਮਿੱਟੀ ਅੱਜ ਸਾਡੀਆਂ ਅੱਖਾਂ ਦਾ ਸੁਰਮਾ ਬਣੀ ਹੈ, ਕੱਲ੍ਹ ਨੂੰ ਸਾਡੀ ਮਿੱਟੀ ਵੀ ਲੋਕਾਂ ਦੀਆਂ ਅੱਖਾਂ ਦਾ ਸੁਰਮਾ ਬਣੇਗੀ। ਕਬੀਰ ਸਾਹਿਬ ਕਹਿੰਦੇ ਹੈ, ਇਹ ਸੰਸਾਰ 'ਚ ਕਿਸ ਚੀਜ਼ ਦਾ ਗਰਬ ਹੈ, ਕਿਸ ਦਾ ਮਾਨ ਹੈ।
Kabir Sahib dice que hubo unas grandes personas quienes, si ellos gritaban fuertemente, hacían que las montañas temblaran. Inclusive podían convertir montañas en pedazos de piedra. Aun cuando eso pueda parecer imposible, pero el Señor Todopoderoso ha enviado a hombres poderosos a este mundo. Ellos estaban orgullosos de su fuerza, aunque les fue dada por el Señor Todopoderoso. ¿Pero dónde están ahora? El polvo de sus pies o la ceniza de su cuerpo tan solo se ha convertido en polvo y cae en los ojos de las demás personas, y nosotros también algún día nos convertiremos en arena o en polvo y caeremos en los ojos de las de otras personas. Así que, ¿de qué hay que estar orgullosos?
Swami ji Maharaj da shabd rakhya janda hai. Swami ji Maharaj atma nu sandesh dinde han ke tu sansar vich inna cheezan karke jo kuch main upar bolya atki hui hai aj tak ਇਹ ਦੁਨੀਆਂ ਦੀ ਭਟਕਣ ਦੇ ਵਿੱਚੋਂ ਸਵਾਏ ਜੰਮਣ ਮਰਨ ਤੋਂ ਦੁੱਖਾਂ ਮੁਸੀਬਤਾਂ ਤੋਂ ਕੀ ਖੱਟਿਆ, ਔਰ ਅੱਗੇ ਵਾਸਤੇ ਕਿਹੜੀ ਆਸ ਲਾਈ ਬੈਠੀ ਹੈ ਕਿ ਮੈਂ ਦੁਨੀਆਂ ਦੇ ਭੋਗਾਂ 'ਚੋਂ ਪਦਾਰਥਾਂ 'ਚੋਂ ਇਹ ਸਾਥ ਲੈ ਜਾਊਂਗੀ।
Se les presenta un himno pequeño de Swami Ji Maharaj, y aquí él le está dando un mensaje al alma. Él dice, oh alma, tú has estado atrapada en este mundo por las cosas que yo he mencionado anteriormente, e incluso ahora añoras las cosas del mundo. Aun cuando tú sabes que este mundo está lleno de sufrimientos y tú esperas la alegría de él, ¿de aquí qué te llevarás? Vagas por aquí y por allá en este mundo, y de este vagar tú no recibes ninguna comodidad ni confort.
Chetavani, bhag dusra, shabd barma, sar bachan, panna, 121. भटक तू क्यों रहा जग में, भटक में क्या मिले पाए, भटक तू क्यों रहा जग में, भटक में क्या मिले पाए, खटक तू तार अब मन में, खोज सत्संग में जाए।
स्वामी जी महाराज कहते हैं कि साडे और परमात्मा के दरम्यान कोई रुकावट है, ਜਿਹੜੀ ਜਿਹਨੇ ਕਿ ਰਿਸ਼ੀਆਂ ਮੁਨੀਆਂ ਹਰ ਇੱਕ ਨੂੰ ਹੀ ਪਰੇਸ਼ਾਨ ਕੀਤਾ, ਉਹ ਸਾਡੇ ਮਨ ਦੀ ਰੁਕਾਵਟ ਹੈ, ਸਾਡੀਆਂ ਇੰਦਰੀਆਂ ਦੀ ਰੁਕਾਵਟ ਹੈ, ਦੁਨੀਆਂ ਦੇ ਭੋਗਾਂ ਔਰ ਪਦਾਰਥਾਂ ਦੀ ਰੁਕਾਵਟ ਹੈ।
ਸਵਾਮੀ ਜੀ ਮਹਾਰਾਜ ਦਿਸੇ ਕਿ ਇੰਤਰੇ ਨੋਸੋਤਰੋ ਸੀ ਸੰਯੋਰ ਤੋਦੋ ਪੋਦਰੋਸੋ ਆਯੋ ਨੋ ਓਬਸਟਾਕੁਲੋ ਕਿ ਇਨਕਲੂਸੋ ਆ ਮੋਲੇਸਟਾਦੋ ਆ ਤੋਦੋਸ ਲੋ ਰਿਸ਼ੀਸ ਈ ਮੁਨੀਸ ਈ ਆ ਤੋਦੋਸ ਲੋ ਸਾਬੀਓਸ ਦੇ ਤੋਦੋਸ ਲਾਸ ਏਡਾਦੇਸ। Ese obstáculo es el obstáculo de la mente y de los órganos de los sentidos, y el obstáculo de los placeres del mundo.
Kabir Sahib ne keha si, man de mare ban de, ban taj vasti mahe, kahe Kabir man le gaya lakh churasi mahe.
Kabir Sahib dice que al seguir a la mente uno se fue al bosque, abandonando el mundo y dejando todo. Pero la mente se lo llevó en el ciclo de los 84 lakhs de nacimientos y muertes.
Es por el hermano. ये नहीं पता कि मैं किस भी अंश है मेरी की ताकत है ये इंद्रियां दे भोगां विच खचित हो गया आत्मा नूं भी ये खिंच के लै जांदा है लेकिन संत आके मन नूं भी खबरदार करदे है कि देख बई तू सत्संग दे अंदर जो कुछ सुनदा है उस ते अमल कर
Esta mente olvidadiza no, ni siquiera sabe de qué esencia es ella. Al seguir el placer de los sentidos, él también se ha destruido a sí mismo. En el satsang, los santos también dicen eso a la mente, que mente, tú has olvidado tu hogar.
Man, pati y patni lidaunda hai, kauma mulkaan di lidaai, kisne karai karariya hai, o man hai, kyunki man de magar laakke si, patke jaane hai. ਮੈਂ ਦੱਸਦਾ ਹੁੰਦਾ ਕਿ ਭਟਕਿਆ ਮਨ ਤਬਾਹੀ ਮਚਾ ਦਿੰਦਾ ਹੈ ਹੋਰ ਤਾਂ ਹੋਰ ਅਸੀਂ ਮਨ ਦੇ ਕਹੇ ਲੱਗ ਕੇ ਆਪਣੀ ਮੌਤ ਨੂੰ ਆਪਣੇ ਸਫ਼ਰ ਨੂੰ ਭੁੱਲੇ ਬੈਠੇ ਹਾਂ
La mente hace que el esposo y la esposa peleen. ¿Quién hace que las dos comunidades peleen las unas con las otras? Es la mente. La mente es una cosa tal que nos hace olvidar esa jornada que tenemos que tomar después de esta vida. Y también nos hace olvidar nuestra muerte.
ਤੁਹਾਨੂੰ ਪਤਾ ਹੀ ਹੈ ਅੱਜ ਕੈਸੀ ਖਤਰਨਾਕ ਹਵਾ ਚੱਲੀ ਹੈ ਮਨ ਨੇ ਕਿਸ ਤਰ੍ਹਾਂ ਸੁਰਖ ਅੰਧੇਰੀ ਚਲਾ ਰੱਖੀ ਹੈ ਇਨਸਾਨ ਇਨਸਾਨ ਦੀ ਕੀਮਤੀ ਨਹੀਂ ਜਾਣਦਾ ਗਾ ਇੱਕ ਦੂਸਰੇ ਨੂੰ ਕਤਲ ਕਰਨ ਦੇ ਉੱਤੇ ਤੁਲੇ ਹੋਏ ਹੈ ਨੀਵਾਂ ਦਿਖਾਉਣ 'ਤੇ ਤੁਲੇ ਹੋਏ ਹੈ ਕਿਸੇ ਨੂੰ ਮਾਲਕ ਦਾ ਭਉ ਨਹੀਂ ਮਾਲਕ ਦਾ ਡਰ ਨਹੀਂ ਕਿਸੇ ਦੇ ਨਾਲ ਪਿਆਰ ਨਹੀਂ
Ustedes saben cómo en el momento presente la mente ha creado esta tormenta roja del odio. Nadie le teme a nadie y nadie le teme a Dios. Las personas pelean las unas contra las otras y se matan como si no fuera nada. Y todo se debe a la mente.
Entonces, Swami Ji Maharaj dice, si tú si manu vas karna chone hai, aur kisni shant karna chone hai, apne kar satkhand atman vesu ajad karke le jana chone hai, to aap kise pahunche hue mahatma di sangat aur sohbat de vich jao, jo o mahatma thuanu ਹਦਾਇਤ ਕਰਦਾ ਹੈ ਉਸਦੇ ਮੁਤਾਬਕ ਆਪ ਸ਼ਬਦ ਨਾਮ ਦੀ ਕਮਾਈ ਕਰਕੇ ਵਾਪਸ ਆਪਣੀ ਆਤਮਾ ਨੂੰ ਜਿੱਥੋਂ ਦਾ ਇਹ ਸੋਮਾ ਹੈ ਸੱਚਖੰਡ ਦਾ ਉੱਥੇ ਲਿਜਾ ਸਕਦੇ ਹੋ
Así que Swami Ji Maharaj dice que si ustedes quieren traerle paz a su alma y si quieren que su alma regrese a su hogar, ustedes deben primero ir a donde un santo, a donde una persona que quien él mismo haya hecho esto. Al ir a la persona que se ha perfeccionado a sí mismo y al recibir el Sabad Nam y al hacer la meditación del Sabad Nam, ustedes fácilmente pueden regresar a aquel sitio de donde bajó nuestra alma.
खट के तू तारे अब मन में खोजे सत्संग में जाई मेरा की आग जब पड़ के दूर कर जगत
ਹੁਣ ਆਪ ਪਿਆਰ ਨਾਲ ਕਹਿੰਦੇ ਆ ਕਿ ਸਤਸੰਗ ਦੇ ਅੰਦਰ ਜਾ ਕੇ ਸਾਨੂੰ ਸਾਡੀਆਂ ਕਮੀਆਂ ਦਾ ਪਤਾ ਲੱਗਦਾ ਹੈ ਊਨਤਾਈਆਂ ਦਾ ਪਤਾ ਲੱਗਦਾ ਹੈ ਕਿਉਂਕਿ ਸਾਡੇ ਜੇ ਨੁਕਸ ਹੈ ਉਹ ਦੋ ਹੀ ਕਿਸਮ ਦੇ ਆਦਮੀ ਦੱਸ ਸਕਦੇ ਹੈ ਜਾਂ ਤਾਂ ਸਾਡਾ ਵਿਰੋਧੀ ਕਹੇਗਾ ਕਿ ਤੁਹਾਡੇ ਵਿੱਚ ਇਹ ਨੁਕਸ ਹੈ ਔਰ ਉਹ ਉਲਾਣੀਆਂ ਹੀ ਕਹਿ ਦੇਵੇਗਾ ਸਾਡਾ ਫਰਜ਼ ਨਹੀਂ ਬਣਦਾ ਕਿ ਉਹਦੇ ਨਾਲ ਅਸੀਂ ਲੜੀਏ ਗੁੱਸੇ ਹੋਈਏ ਬਲਕਿ ਅਗਰ ਸਾਡੇ ਅੰਦਰ ਨੁਕਸ ਹੈ ਤਾਂ ਉਹ ਕੱਢ ਦੇਈਏ ਅਸੀਂ ਸਾਫ਼ ਪਵਿੱਤਰ ਬਣ ਜਾਈਏ ਔਰ ਨਹੀਂ ਨੁਕਸ ਸਾਡੇ ਅੰਦਰ ਤਾਂ ਉਹ ਸਾਡਾ ਬੜਾ ਭਾਰਾ ਫਾਇਦਾ ਕਰਦਾ ਹੈ ਸਾਡੇ ਬੁਰੇ ਕਰਮ ਉਸ ਨੂੰ ਚੁੱਕਣੇ ਪੈਂਦੇ ਹੈ ਅੱਛੇ ਉਹਦੇ ਜਿਹੜੇ ਹੈ ਪਰਮਾਤਮਾ ਸਾਨੂੰ ਦਿੰਦਾ ਹੈ ਇਸ ਵਾਸਤੇ ਜਾਂ ਸੰਤ ਮਹਾਤਮਾ ਸਤਸੰਗ ਦੇ ਅੰਦਰ ਕਹਾਣੀ ਪਾ ਕੇ ਸਾਨੂੰ ਦੱਸ ਦਿੰਦੇ ਹੈ ਕਿ ਵੀ ਪਿਆਰਿਓ ਤੁਹਾਡੇ ਅੰਦਰ ਇਹ ਨੁਕਸ ਹੈ ਅਗਰ ਆਪਾਂ ਇਹਨਾਂ ਨੁਕਸਾਂ ਨੂੰ ਐਬਾਂ ਨੂੰ ਛੱਡ ਦੇਈਏ ਤਾਂ ਆਪਣੀ ਆਤਮਾ ਬੜੀ ਆਸਾਨੀ ਨਾਲ ਉਸ ਪਰਮਾਤਮਾ ਨੂੰ ਮਿਲ ਸਕਦੀ ਹੈ
Ahora él amorosamente nos dice que al ir al satsang nosotros tenemos conocimiento de nuestras faltas y de nuestras fallas y a través del satsang también podemos saber cómo eliminar estas faltas y estas fallas Solamente dos tipos de personas nos pueden decir nuestras faltas o fallas. Uno es nuestro enemigo. Él nos dirá directamente cuál es nuestra falta o cuál es nuestra falla, y nosotros no nos debemos disgustar con él, porque si realmente tenemos esa falla, entonces la debemos eliminar. Y si no la tenemos, él, al habernos criticado y al haber dicho eso de nosotros, y si nosotros no tenemos esa falla, él está llevando una gran carga sobre su cabeza de nuestros karmas, y en realidad nos está haciendo un bien. Y las otras personas son los santos y mahatmas, quienes nos dicen de nuestras fallas en los satsang. A través de las historias, él nos dicen acerca de nuestras fallas, y ellos nos dicen que, amados, si ustedes eliminan estas fallas, ustedes muy fácilmente pueden volverse puros y santos y fácilmente pueden regresar a su hogar.
Satsangi nu koi sharta avashi purniya karniya pendiya han jis tarah duniya di maan vadiyai chhadni pendi hai aur duniya de taane mene nindya chugli sehni pendi hai aur maan pratishtha da khyal vi chhadna penda hai aur ਨਿੰਦਕਾਂ ਔਰ ਆਪਦੇ ਪ੍ਰਸ਼ੰਸਕਾਂ ਦਾ ਵੀ ਖਿਆਲ ਛੱਡਣਾ ਪੈਂਦਾ ਹੈ, ਕਿਉਂਕਿ ਦੁਨੀਆ ਦੀ ਖੁਸ਼ੀ ਜਾਂ ਦੁਨੀਆ ਦਾ ਮਾਨ ਮਹਾਤਮਾ ਦੀ ਕਦੇ ਵੀ ਆਦਰ ਦੀ ਦੁਨੀਆ ਦਾ ਸਾਡਾ ਖੁਸ਼ੀ ਦਾ ਕਾਰਨ ਨਹੀਂ ਬਣਦਾ ਗਾ। ਉਹ ਵਿਚਵੇਂ ਹੀ ਰਸਤਾ ਐਸਾ ਨਿਕਾਲਦਾ ਹੈ, ਸਹਿਜ ਅਵਸਥਾ, ਕਿ ਜਿਹਦੇ ਵਿੱਚ ਉਹ ਬੜਾ ਹੀ ਇਹ ਖਿਆਲ ਰੱਖਦਾ ਹੈ ਕਿ ਉਹ ਪਰਮਾਤਮਾ ਦੇ ਹੁਕਮ ਬਗੈਰ ਪੱਤਾ ਨਹੀਂ ਝੂਲਦਾ ਗਾ। ਜਦ ਅਸੀਂ ਦੁਨੀਆ ਦੀ ਲੋਕ ਲਾਜ ਨੂੰ ਛੱਡ ਕੇ ਉਹਨਾਂ ਮਹਾਤਮਾ ਦੇ ਕਹੇ ਅਨੁਸਾਰ ਆਪਣੀ ਜ਼ਿੰਦਗੀ ਗੁਜ਼ਾਰਦੇ ਹਾਂ, ਤਾਂ ਸਾਡੇ ਅੰਦਰ ਬਿਰੇ ਦੀ ਅੱਗ ਭੜਕਦੀ ਹੈ। ਮਹਾਤਮਾ ਸਾਨੂੰ ਨਾਮ ਦੇ ਕੇ ਸਾਡੀ ਜੋ ਬਿਰੋਂ ਹੈ, ਤੜਫਦੀ ਆਤਮਾ ਹੈ, ਉਸਨੂੰ ਨਾਮ ਦਾ ਅੰਮ੍ਰਿਤ, ਪਿਆਰ ਦਾ ਅੰਮ੍ਰਿਤ ਬਖਸ਼ ਦਿੰਦੇ ਹੈ, ਔਰ ਆਤਮਾ ਦੀ ਭਟਕਣਾ ਜਿਹੜੀ ਹੈ ਜਨਮਾਂ ਜਨਮਾਤਰਾਂ ਦੀ, ਉਹ ਖਤਮ ਹੋ ਜਾਂਦੀ ਹੈ।
Los satsangis tienen que cumplir ciertas condiciones y tienen que abandonar ciertas cosas si ellos quieren tener éxito en este sendero. Ellos tienen que abandonar el deseo del nombre y de la fama, y tienen que también soportar la crítica y las cosas que digan las demás personas de ellos. Ellos deben ser pacientes cuando las personas los torturan, y también no deben sentirse con el ego muy inflado si las personas los alaban. Ellos siempre deben permanecer en un estado normal al escuchar la crítica de sus críticos y al escuchar la alabanza de las personas que los admiran. Porque la crítica de las personas no se convierte en la causa de la tristeza de los maestros. Y de la misma manera, la alabanza de las personas no lo afecta tampoco. Él encuentra un camino medio, un camino, un sitio donde está en medio de estas dos cosas. Y él no es afectado ni por la crítica ni por la alabanza de las personas. Así como el maestro, nosotros también debemos desarrollar una posición así entre nuestros críticos y nuestros admiradores. Y si nosotros nos mantenemos en medio, digamos, sin ser afectados por la crítica ni la alabanza de las personas, y desarrollamos una añoranza por el maestro, y si vamos a donde el maestro con esta añoranza, él nos dará el néctar del Nam, y nosotros con facilidad llegaremos a nuestro hogar.
ਮੇਰਾ ਕੀ ਆਗ ਜਬ ਪੜ ਕੇ ਦੂਰ ਕਰ ਜਗਤ ਕੀ ਕਾਈ ਲਗਾ ਲੋ ਲਗਨ ਸਤਿਗੁਰ ਸੇ ਮਿਲੇ ਫਿਰ ਸ਼ਬਦ
ਕਹਿੰਦੇ ਦੁਨੀਆ ਦੀ ਲੋਕ ਲਾਜ ਛੱਡ ਕੇ ਕੀ ਕਰੋ, ਉਸ ਪਿਆਰ ਨੂੰ ਮੁਹੱਬਤ ਨੂੰ ਗੁਰੂ ਦੇ ਨਾਲ ਲਾ ਲਓ। ਜਿੰਨੀ ਅਸੀਂ ਗੁਰੂ ਦੇ ਨਾਲ ਮੁਹੱਬਤ ਕਰਾਂਗੇ, ਓਨਾ ਹੀ ਅਸੀਂ ਸ਼ਬਦ ਦੇ ਨਜ਼ਦੀਕ ਹੋਵਾਂਗੇ, ਕਿਉਂਕਿ ਉਹ ਮਹਾਤਮਾ ਸ਼ਬਦ ਨਾਮ ਦੀ ਕਮਾਈ ਕਰਕੇ ਸ਼ਬਦ ਰੂਪ ਹੀ ਹੋ ਚੁੱਕਿਆ ਹੈ। ਸੰਤਾਂ ਮਹਾਤਮਾ ਨੂੰ ਸਾਡੇ ਪਿਆਰ ਦੀ ਜ਼ਰੂਰਤ ਨਹੀਂ ਹੁੰਦੀਗੀ, ਕਿਉਂਕਿ ਉਹ ਤਾਂ ਖੁਦ ਆਪਣੇ ਗੁਰੂ ਦੇ ਪਿਆਰ ਵਿੱਚ ਫਸੇ ਹੁੰਦੇ ਆ, ਮਸਤ ਹੁੰਦੇ ਹੈ। ਉਹਨਾਂ ਨੂੰ ਕਿੱਥੇ ਟਾਈਮ ਸਾਡੇ ਪਿਆਰ ਦੀ ਜ਼ਰੂਰਤ ਦਾ, ਉਹ ਤਾਂ ਆਪ ਆਪਣੇ ਗੁਰੂ ਦੇ ਪਿਆਰ ਵਿੱਚ ਮਸਤ ਹੁੰਦੇ ਹੈ। ਲੇਕਿਨ ਸ਼ਿਸ਼ ਕਾਮਯਾਬ ਨਹੀਂ ਹੁੰਦਾ ਗਾ ਜਿੰਨਾ ਚਿਰ ਉਹ ਗੁਰੂ ਨਾਲ ਸੱਚਾ ਸੁੱਚਾ ਉੱਚਾ ਪਵਿੱਤਰ ਪਿਆਰ ਨਹੀਂ ਕਰਦਾ। ਬਾਬਾ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਅਗਰ ਤੁਹਾਥੋਂ ਨਾਮ ਦੀ ਕਮਾਈ ਨਹੀਂ ਹੁੰਦੀ ਤਾਂ ਤੁਸੀਂ ਕਮ ਸੇ ਕਮ ਸੰਤਾਂ ਦੇ ਨਾਲ ਪਿਆਰ ਤਾਂ ਕਰ ਲਓ, ਕਿਉਂਕਿ ਆਖਰ ਅਸੀਂ ਕਿੱਥੇ ਜਾਵਾਂਗੇ, ਜਿੱਥੇ ਸਾਡਾ ਪਿਆਰ ਹੈ ਯਹਾਂ ਆਸਾ ਤਹਾਂ ਵਾਸਾ। ਅਗਰ ਸੰਤਾਂ ਨਾਲ ਪਿਆਰ ਹੈ ਤੋ ਆਖਰੀ ਵਕਤ ਸੰਤਾਂ ਦਾ ਹੀ ਖਿਆਲ ਆਏਗਾ। ਸੰਤ ਕਿੱਥੇ ਲੈ ਜਾਣਗੇ, ਜਿਸ ਜਗ੍ਹਾ ਚੋ ਉਹ ਆਏ ਹੈ ਸੱਚਖੰਡ ਚੋ ਸ਼ਬਦ ਨਾਮ ਦੇ ਵਿੱਚੋਂ, ਸਾਨੂੰ ਵੀ ਉੱਥੇ ਲੈ ਜਾਣਗੇ।
Ahora el amorosamente nos dice que al dejar el nombre y la fama de este mundo, al dejar la vergüenza pública y al dejar el apego por este mundo, ustedes deben hacer la meditación del Shabad Nam y amar al Maestro. Porque si ustedes aman al Maestro, mientras más lo amen, más cerca llegarán del Shabad. Porque el Maestro en realidad se ha convertido en el Shabad al hacer la meditación del Shabad Nam. Por eso, si nosotros tenemos un amor muy, muy santo y muy puro por el Maestro, nosotros nos acercaremos hacia él, y quien es el Shabad y quien se ha convertido en la forma del Shabad. Los maestros no necesitan de nuestro amor porque ellos están ya enamorados de su Maestro. Ellos están tan intoxicados y tan llenos del amor por su Maestro que ellos no necesitan en realidad de nuestro amor. Pero a menos que nosotros los amemos con un amor real, puro y santo, nosotros no podemos completar nuestro trabajo. El maestro Shaman Singh decía que si ustedes no pueden meditar, si no pueden hacer la meditación, ustedes deben por lo menos amar al maestro, y porque si ustedes aman al maestro, ¿a dónde irán? Irán a donde están allá apegados. Porque si ustedes han desarrollado y han mantenido ese amor por el Maestro, entonces en el momento de la muerte ustedes irán a ese sitio, o se acordarán del Maestro e irán a ese sitio a donde él está. Porque ustedes van al sitio a donde están apegados.
Legalo, legane, satgure, si.
ਸਤਿਗੁਰੂ ਨਾਲ ਪਿਆਰ ਕਰਨਾ, ਕਿਉਂਕਿ ਸਤਿਗੁਰੂ ਦਾ ਪਿਆਰ ਬੇਗਰਜ ਹੁੰਦਾ ਹੈ। ਉਹ ਸਿੱਖ ਤੋਂ ਇੱਕ ਪਾਈ ਦੀ ਆਸ ਨਹੀਂ ਰੱਖਦਾ ਗਾ, ਅਗਰ ਕਰਦਾ ਹੈ ਤਾਂ ਉਹ ਭਜਨ ਸਿਮਰਨ ਦੀ ਕਰਦਾ ਹੈ। ਇਸ ਵਾਸਤੇ ਉਹ ਮੁਕਤ ਪੁਰਸ਼ ਹੁੰਦਾ ਹੈ, ਉਸ ਦੇ ਅੰਦਰ ਮਾਲਕ ਦਾ ਪਿਆਰ ਠਾਠਾ ਮਾਰਦਾ ਹੈ। ਆਪ ਕਹਿਣ ਲੱਗੇ ਗੁਰੂ ਦੇ ਨਾਲ ਪਿਆਰ ਕਰਨ ਦਾ ਇਹ ਫਾਇਦਾ ਹੈ ਕਿ ਅਸੀਂ 84 ਚੋਂ ਬਚ ਜਾਵਾਂਗੇ, ਜੰਮਣ ਮਰਨ ਦੇ ਦੁੱਖਾਂ ਚੋਂ ਅਸੀਂ ਬਚ ਜਾਵਾਂਗੇ, ਆਪਣੇ ਘਰ ਸੱਚਖੰਡ ਪਹੁੰਚ ਜਾਵਾਂਗੇ, ਕਿਉਂਕਿ ਉਹ ਮੁਕਤ ਪੁਰਸ਼ ਹੈ, ਸਾਨੂੰ ਮੁਕਤੀ ਦੇਣ ਵਾਸਤੇ ਹੀ ਉਹ ਆਉਂਦਾ ਹੈ।
Porque tenemos que amar al Sadguru, porque el amor del Sadguru es un amor desinteresado, porque él no espera ni siquiera un centavo de un discípulo. Si él espera algo del discípulo, él es el Bhajan y el Simran. El amor del Señor Todopoderoso está en abundancia en el Sadguru, y como él es un ser liberado, al amar a ese ser uno también es liberado. Él viene a derramar gracias sobre los discípulos, y como él es un ser liberado, al amarlo a él, nosotros también nos convertimos en seres liberados.
ਦੁਨੀਆਂ ਦਾ ਪਿਆਰ ਅਸੀਂ ਰੋਜ਼ ਹੀ ਦੇਖਦੇ ਹਾਂ, ਪਤੀ ਪਤਨੀ ਦਾ ਪਿਆਰ ਇੱਕ ਦੂਜੇ ਉੱਤੇ ਗਰਜਦਾ ਹੈ, ਬੱਚਿਆਂ ਦਾ ਔਰ ਮਾਤਾ ਦਾ ਪਿਆਰ ਵੀ ਗਰਜਦਾ ਹੈ। ਕਿਹੜਾ ਮਿਸਾਲ ਦੇਈਏ ਕਿ ਦੁਨੀਆਂ ਦੇ ਰਿਸ਼ਤੇ ਦੇ ਅੰਦਰ ਗਰਜ ਛੁਪੀ ਹੋਈ ਨਹੀਂ? ਕਬੀਰ ਸਾਹਿਬ ਨੇ ਕਿਹਾ ਸੀ, ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਸੋ ਗਰਜੀ।
Todos los días nosotros vemos el amor del mundo y todo este amor está lleno de interés personal. El amor entre el esposo y la esposa es un amor interesado. Y el otro amor que existe entre las demás relaciones del mundo también es interesado. ¿Qué ejemplo podría dar yo? Kabir Sahib dice, yo no encontré a nadie quien me amó desinteresadamente ni quien conoció mi corazón. Todos los que encontré son interesados.
Kabir Sahib me dijo, apna koi nahi hai ji ke apna Satguru pyara ji.
Kabir Sahib dice que nadie nos pertenece sino nuestro amado Satguru.
ਸਾਡੇ ਭਾਗ ਸੁੱਤੇ ਹੋਏ ਹਨ, ਦੁਨੀਆਂ ਦੀ ਕੋਈ ਚੀਜ਼ ਮਿਲ ਜਾਂਦੀ ਹੈ, ਖੁਸ਼ੀ ਹੈ, ਹਾਲਾਂਕਿ ਸਾਨੂੰ ਪਤਾ ਕਿ ਨਾਸਵਾਨ ਸਾਥ ਨਹੀਂ ਜਾਏਗੀ। और स्वामी जी महाराज कहंदे है जदो तू गुरु दे नाल प्यार करेगा इशे करेगा तेरा सुत्ता होया पहाग जाग पाएगा और तेनू ताम सचखंड और नाम तेरे अंदर प्रगट हो जाएगा। वो तेरी वस्तु गुरु तेरे अगे रख दिंदा है कि लै बेटा आ नाम तेरे वास्ते है तेरी जायदाद है।
Ahora, ¿cuál es nuestra condición? Nuestro destino está dormido. Si nosotros recibimos alguna cosa material, aun cuando sabemos que no va a durar para siempre, sin embargo, nos ponemos muy contentos y pensamos que nuestro destino se ha despertado. Pero eso no es cierto. Nuestro destino se despierta únicamente cuando entramos en contacto con el Maestro, cuando lo amamos y cuando Él nos abre la puerta hacia adentro. Entonces, Él dice que cuando se encuentren con el Maestro y se despierte su destino, entonces Él los llevará hacia adentro, los llevará hacia Dios y los hará que se paren al frente de Él. Y Él le dirá a Dios, aquí está tu hijo y Él ha regresado a ti. Y en esa forma se despierta su destino.
भाग तेरा जगे सोता नावे और ताम मिल जाए कहूँ क्या काल जग मारा जीए सब कीरे
स्वामी जी महाराज काल दे मतलक सानू समझाउंदे है। मैं किनू कहां कि ये ठीक है सब जीव जितने भी इस संसार विच आए है आत्मा सब नू पटका दिता है सब नू घेर के अपना चबीना खाज बनाई बैठा है।
Ahora Swami Ji Maharaj amorosamente nos explica acerca del poder negativo. Él dice, ¿cuál alma puedo mencionar yo? Porque todas y cada una de las almas que han venido a este mundo han sido extraviadas por el poder negativo. Y al engañar a todas las almas las ha convertido en su comida.
Así, man endriyan de yeret, itne pagal ho chuke hain, que mahatma da jo sandesh hai, wo rehm kar de hai, asi sunne waste taiyar nahi. जद जद महात्मा इस संसार विच आए इतिहास पढ़ के पता लगता है कि की असी उन्होंने कष्ट दिते और किन्ने दुख पहुँचाए क्यों कि तुसी सानू अच्छा उपदेश क्यों दिने हो।
Nosotros nos hemos vuelto tan locos que al ser envenenados por la mente y los órganos de los sentidos, cuando los santos y mahatmas bondadosamente vienen para darnos sus enseñanzas, nosotros estamos tan locos que nosotros no queremos escuchar las cosas buenas y sus enseñanzas buenas que traen para nosotros. La historia es testigo de que cuando los santos y mahatmas vinieron a este mundo, todos los problemas que tuvieron ellos únicamente por quererle dar buenas enseñanzas a las personas.
कहूँ क्या काल जग मारा जीव सब कीरे परमाई नहीं कोई मौत से डरता
ਅਸੀਂ ਦੁਨੀਆਂ ਦੀ ਐਸ਼ੋ ਇਸ਼ਰਤ ਦੇ ਵਿੱਚ ਆਪਣੀ ਮੌਤ ਨੂੰ ਭੁੱਲ ਚੁੱਕੇ ਹਾਂ ਜੋ ਜਮਾਂ ਦਾ ਡਰ ਹੈ ਉਸ ਨੂੰ ਵੀ ਭੁੱਲ ਚੁੱਕੇ ਹਾਂ ਹਾਲਾਂਕਿ ਹਰ ਇੱਕ ਮਹਾਤਮਾ ਨੇ ਇਹਨਾਂ ਚੀਜ਼ਾਂ ਦਾ ਜੋ ਕਸ਼ਟ ਮਿਲਦੇ ਹਨ ਜ਼ਿਕਰ ਕੀਤਾ ਹੈ ਖੁਦ ਵੀ ਅਸੀਂ ਆਪਦੀਆਂ ਅੱਖਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਵੀ ਦੁਨੀਆਂ ਨੂੰ ਦੁੱਖਾਂ ਪੀੜਾਂ ਦੇ ਵਿੱਚ ਫਸਿਆਂ ਨੂੰ ਦੇਖਦੇ ਹਾਂ ਔਰ ਕਿਸ ਤਰ੍ਹਾਂ ਸੜਕਾਂ ਤੇ ਰੁਲਦਿਆਂ ਨੂੰ ਦੇਖਦੇ ਹਾਂ ਹਸਪਤਾਲਾਂ ਦੇ ਅੰਦਰ ਕਿਸ ਤਰ੍ਹਾਂ ਅਸੀਂ ਬਿਮਾਰਾਂ ਦੀ ਹਾਲਤ ਦੇਖਦੇ ਹਾਂ ਫਿਰ ਵੀ ਸਾਨੂੰ ਪਤਾ ਨਹੀਂ ਲੱਗਦਾ ਗਾ ਕਿ ਇਹ ਕਿਉਂ ਦੁਖੀ ਹਨ ਔਰ ਇਹਨਾਂ ਨੂੰ ਸਜ਼ਾ ਦੇਣ ਵਾਲੀ ਜਾਂ ਲੂਲੇ ਲੰਗੜੇ ਕਰਨ ਵਾਲੀ ਕਿਹੜੀ ਤਾਕਤ ਹੈ।
En los placeres del mundo nos hemos olvidado de nuestra muerte e inclusive hemos olvidado el temor de los ángeles de la muerte. Aun cuando nosotros escuchamos de los mahatmas acerca de la realidad de que tendremos que enfrentar la muerte y los ángeles de la muerte algún día. Aun cuando nosotros vemos a muchas personas sufriendo en las calles y en los hospitales y aun cuando vemos que las personas están dejando este mundo. Nosotros vemos a personas lisiadas y a personas que tienen muchísimo sufrimiento Pero sin embargo, nosotros no pensamos que cuál es ese poder que ha hecho que ellos sean lisiados y que tengan todos esos sufrimientos. Nosotros estamos tan involucrados en los placeres del mundo que por eso es que nos hemos olvidado del Creador y nos hemos olvidado de que estas cosas también nos pueden llegar a nosotros.
Nahi koi maut se darta khauf hai jam ka nahi lai pade sab moro ki phansi lo कैसे गुरु के संग नहताई
हुण आप कहंदे है जीव संसार दे पदार्थां दे विच मोह विच लालच विच फस गया है संत सतगुरु बथेरा आराधने आके समझाउंदे है कि प्यारे ओ नाम दा रस्ता ही तुहाडे वास्ते ठीक है लेकिन असी महात्मा दा कहना मनदे नहीं उना दे साथ जान वास्ते असी तैयार नहीं।
Ahora él dice que el jiva ha sido apegada o ha sido atrapada en este mundo, en los deseos y en el apego de este mundo. Los santos y mahatmas vienen a este mundo una y otra vez y nos dicen que ese sendero es el sendero correcto para nosotros, pero no estamos dispuestos a escucharlos ni a ir con ellos.
गुरु के संग नहताई काम और क्रोध बिच बिच में जीव से पाड़ चौंकवाई गुरु बिन कोई नहीं अपना
जीवां तो पट चुका रहा है कदे काम च पसंदा है कदे क्रोध विच पसंदा है मैं दसदा हुंना कि काम एक तत्काल दा पागलपन है कोले खड़ा बंदा नहीं दिसदा गा असी अपने जीवन नू किस तरह इहदे विच फसाई बैठे हैं इहदू वध असी सोच ही नहीं सकदे एक पल भर दे सुख नू असी आराम समझिया है पता नहीं किन्ने सालां दा असीं दुख सहेड़ के बैठ जाने हैं।
Ahora él dice que el poder negativo hace que las almas estén involucradas en las cosas inútiles. Algunas veces las involucra en la lujuria, algunas veces en la ira y en las otras pasiones. Con respecto a la lujuria, yo he dicho que es una locura espontánea y ni siquiera vemos a la persona que está parada al lado nuestro. Y por el gozo de unos cuantos momentos, por la satisfacción de unos cuantos momentos, nosotros invitamos el sufrimiento durante muchos días.
स्वामी जी महाराज कहंदे है गुरु बगैर कौन है जेड़ा इस जाल तो इस बीमारी तो तुहाडा छुटकारा कर सकता है गुरु अर्जन देव जी महाराज कहंदे है कि पांच डाकू हन जिन्ना तो ना माता ना पिता ना भैन ना भरा कोई बचा सकता है ना साड़ी इस सियाणप नाल ही साथों दूर हुंदे है ना किसी धन दौलत नहीं दूर कर सकते हैं सिर्फ महात्मा की शरण ਉਹਨਾਂ ਦੇ ਦਿੱਤੇ ਹੋਏ ਨਾਮ ਦੀ ਕਮਾਈ ਨਾਲ ਹੀ ਅਸੀਂ ਇਹਨਾਂ ਪੰਜਾਂ ਡਾਕੂਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
ਸਵਾਮੀ ਜੀ ਮਹਾਰਾਜ ਦਿਸੇ ਕਿ ਕਿਨ ਮਾਸ ਐਕਸੈਪਟ ਅਲ ਮਾਇਸਟਰੋ ਇਸਤਾ ਜੀ ਪਰਾ ਅਸਰਲੇਸ ਕਿ ਉਸਤੇਸ ਪੁਆਨ ਰੋਂਪਰ ਕੋਨ ਇਸਤਾ ਟੇਲਾਰਾਣਾ ਕਿਨ ਮਾਸ ਇਸਤਾ ਜੀ ਕਿ ਲੇਸ ਪੁਏਦਾ ਅਯੂਦਾਰ ਆ ਦੇਸਾਸੇਰਸੇ ਦੇ ਇਸਤਾ ਐਨਫਰਮੇਦਾਦ ਐਲ ਗੁਰੂ ਅਰਜਨ ਦੇਵ ਜੀ ਮਹਾਰਾਜ ਦਿਸੇ ਇਸਤਾ ਪਾਸੀਓਨੇ ਸੋਨ ਕੋਮੋ ਸਿੰਕੋ ਲਾਦਰੋਨੇਸ Nadie les puede ayudar a deshacerse de estos cinco ladrones, ni su madre, ni su padre, ni sus hermanos, ni todo lo que hayan escrito ni leído les puede ayudar a deshacerse de ellos. El maestro es el único quien les puede ayudar a deshacerse de estos cinco ladrones y les puede dar el valor y la valentía suficiente para luchar y ganar y hacer que ellos pierdan.
Guru ven koi nahi apna जाल ये कौन तोड़वाई कुटुंब परवा
ਜੋ ਵੀ ਦੁਨੀਆ ਦੇ ਰਿਸ਼ਤੇਦਾਰ ਹਨ ਸਾਰੇ ਆਪੋ ਆਪਣੇ ਮਤਲਬ ਦੇ ਬੇਲੀ ਹਨ। ਅਗਰ ਧਨ ਪਾਸ ਹੈ ਤੋ ਸਾਰੇ ਰਿਸ਼ਤੇਦਾਰ ਹੈ, ਦੂਰ ਵਾਲੇ ਵੀ ਬਣ ਜਾਂਦੇ ਹੈ। ਅਗਰ ਪੈਸਾ ਪਾਸ ਨਹੀਂ ਤੋ ਆਪਣੇ ਵੀ ਪਰਾਇਆ ਸਮਝਣ ਲੱਗ ਜਾਂਦੇ ਹੈ। ਲੇਕਿਨ ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਮੈਂ ਕੀ ਕਹਾਂ, ਅਸੀਂ ਇਹਨਾਂ ਦੇ ਡੰਗ ਵੀ ਸਹਿੰਦੇ ਹਾਂ, ਦੁਖੀ ਵੀ ਹੁੰਦੇ ਹੈ, ਲੇਕਿਨ ਫਿਰ ਵੀ ਇਹਨਾਂ ਦੇ ਅੱਗੇ ਹੀ ਅਸੀਂ ਬੇਵੱਸ ਹੋਏ ਬੈਠੇ ਹੈ।
ਔਰ ਸਵਾਮੀ ਜੀ ਮਹਾਰਾਜ ਦੀ ਸੇ ਕਿ ਤੋਦੋ ਲੋਸ ਪਰੀਐਂਟਸ ਦੇ ਇਸਤੇ ਮੁੰਡੋ ਤੀਨੇਨ ਇੰਟਰੇਸ ਪਰਸੋਨਲ ਈ ਤੋਦੋਸ ਲੋਸ ਅਮੀਗੋਸ ਦੇ ਇਸਤੇ ਮੁੰਡੋ ਤਾਮਬੀਏਨ ਸੋਨ ਇੰਟਰੇਸਾਦੋਸ। Si nosotros tenemos la riqueza y las cosas materiales, incluso los parientes muy distantes se vuelven muy cercanos. Y si no tenemos las cosas ni el dinero, inclusive los parientes cercanos se alejan de nosotros. Ahora el Swamiji Maharaj dice que nosotros sabemos este hecho porque hemos pasado a través de ello, pero nosotros tenemos una naturaleza tal que a pesar de haber pasado por esto, sin embargo nosotros nos apegamos a ellos.
ਕਹਾਂ ਲਗ ਕਹੂੰ ਇਸ ਮਨ ਕੋ ਉਨੀ ਸੇ ਮਾਸ ਨੁਚਵਾਈ ਗੁਰੂ ਔਰ ਸਾਧ ਕਹੀਂ ਬੋਵਿਦ
ਕਹਿੰਦੇ ਆ। ਸੰਤ ਸਤਿਗੁਰੂ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਹੈ ਕਿ ਇਹ ਲੋਕ ਜਿੰਨੇ ਤੁਹਾਡੇ ਆਸ ਪਾਸ ਹਨ ਇਹ ਸਾਰੇ ਮਿੱਠੇ ਠੱਗ ਹੈ ਔਰ ਮਤਵਲ ਦੀ ਖਾਤਰ ਤੁਹਾਡੇ ਨੇੜੇ ਹੋ ਜਾਂਦੇ ਹੈ। ਜਦ ਮਤਵਲ ਹੱਲ ਹੋ ਜਾਂਦਾ ਹੈ ਕੋਈ ਕਿਸੇ ਨੂੰ ਪੁੱਛਦਾ ਨਹੀਂ ਗਾ। ਕਹਿਣ ਲੱਗੇ ਜਿਹੜੇ ਜੀਵ ਆਪਣੇ ਆਪ ਨੂੰ ਇਹਨਾਂ ਇਹਨਾਂ ਵਿੱਚ ਫਸਾ ਲੈਂਦੇ ਹੈ ਉਹਨਾਂ 'ਤੇ ਅਜੇ ਪਰਮਾਤਮਾ ਦੀ ਮਿਹਰ ਨਹੀਂ ਹੋਈ, ਦਇਆ ਨਹੀਂ ਹੋਈ। ਇਸ ਵਾਸਤੇ ਇਹਨਾਂ ਮਿੱਠੇ ਠੱਗਾਂ ਦੀ ਅਸਲੀਅਤ ਨੂੰ ਸਮਝ ਨਹੀਂ ਸਕਦੇ ਗੇ। ਸੋ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਜਿਨ੍ਹਾਂ ਦੇ ਉੱਚੇ ਭਾਗ ਹੁੰਦੇ ਹੈ, ਮਿਹਰ ਹੋ ਜਾਂਦੀ ਹੈ, ਉਹ ਦੁਨੀਆਂ ਦੀ ਅਸਲੀਅਤ ਨੂੰ ਸੋਚ ਕੇ ਇਹਨਾਂ ਵਿੱਚ ਰਹਿੰਦੇ ਹੈ। ਮਹਾਤਮਾ ਇਹ ਨਹੀਂ ਕਹਿੰਦੇ ਕਿ ਇਹਨਾਂ ਨੂੰ ਤੁਸੀਂ ਛੱਡ ਦਿਓ ਜਾਂ ਜੰਗਲਾਂ ਪਹਾੜਾਂ 'ਚ ਜਾ ਕੇ ਛੁੱਪ ਜਾਓ, ਬਲਕਿ ਉਹ ਕਹਿੰਦੇ ਹੈ ਇਹਨਾਂ ਵਿੱਚ ਰਹੋ, ਇਹਨਾਂ ਦੀ ਅਸਲੀਅਤ ਨੂੰ ਸਮਝ ਕੇ ਇਹਨਾਂ ਦੇ ਨਾਲ ਵਰਤੋ।
Swami Ji Maharaj dice que todas las personas que viven a su alrededor, ellos son las personas que los engañan dulcemente y ellos simplemente están allí para engañarlos. Aquellas personas que se han involucrado con este tipo de personas, ellos, el Señor Todopoderoso nunca les ha dado nada porque no han entendido la realidad de esta relación. El Señor Todopoderoso ha derramado gracia solamente sobre aquellos quienes han entendido la realidad de esta relación. Lo que Él quiere decir no es que tengamos que dejar a estas personas e irnos al bosque, e irnos a las montañas, sino que entendiendo esta relación nosotros debemos tratar con ellos cuanto sea necesario y sin embargo regresar a nuestro verdadero hogar. Los maestros no nos dicen que tenemos que abandonar a nuestras familias ni a los miembros de nuestra familia e irnos al bosque o al desierto, sino que tenemos que vivir con ellos. Debemos tratar con ellos en una forma muy sabia y no debemos involucrarnos tanto con ellos que se conviertan en fuente de nuestro sufrimiento.